वार 8वीं पौड़ी 4 ਵਿੱਚ ਭਾਈ ਗੁਰਦਾਸ ਜੀ ਨੇ ਗੁਰਸਿੱਖ ਦਾ ਜ਼ਿਕਰ ਕਰਦਿਆਂ ਦੱਸਿਆ ਵੀ ਗੁਰਸਿੱਖ ਲੋਭੀ ਲਾਲਚੀ ਨਹੀਂ ਹੈ। ਜਿਵੇਂ ਪਹਿਲੀ ਪੌੜੀ ਵਿੱਚ ਜ਼ਿਕਰ ਆਇਆ ਹੰਕਾਰ ਦਾ, ਉਸੇ ਤਰ੍ਹਾਂ ਕ੍ਰੋਧ ਆਦਿਕ ਦਾ ਵੀ, ਕਾਮ ਵਾਸ਼ਨਾ ਦਾ ਵੀ ਜ਼ਿਕਰ ਆਇਆ ਕਿ ਗੁਰਸਿੱਖ ਕਾਮੀ ਨਹੀਂ ਹੈ, ਗੁਰਸਿੱਖ ਹੰਕਾਰੀ ਨਹੀਂ ਹੈ। ਹੁਣ ਬਚਨ ਫੁਰਮਾਨ ਕਰਦੇ ਨੇ ਗੁਰਸਿੱਖ ਲੋਭੀ ਨਹੀਂ ਹੈ। ਸੋਇਨਾ ਰੂਪਾ ਲੱਖ ਮਣ ਲੱਖ ਭਰੇ ਭੰਡਾਰਾ, ਮੋਤੀ ਮਾਣਕ ਹੀਰਿਆਂ ਬਹੁਮੋਲ ਅਪਾਰਾ, ਦੇਸ ਵੇਸ ਲੱਖ ਰਾਜ ਭਾਗ ਪਰਗਣੇ ਹਜ਼ਾਰਾਂ, ਰਿੱਧੀ ਸਿੱਧੀ ਜੋਗ ਭੋਗ ਅਭਰਨ ਸੀਗਾਰਾ, ਕਾਮ ਧੇਨ ਲੱਖ ਪਾਰ ਜਾ ਚਿੰਤਾ ਮਨ ਪਾਰਾ, ਚਾਰ ਪਦਾਰਥ ਸਗਲ ਫਲ ਲੱਖ ਲੋਭ ਉਬਾਰਾ, ਗੁਰਸਿੱਖ ਪੋਹ ਨਹੰਗਣੀ ਸਾਧ ਸੰਗ ਉਧਾਰਾ, ਗੁਰਸਿੱਖ ਪੋਹ ਨਹੰਗਣੀ ਸਾਧ ਸੰਗ ਉਧਾਰਾ। ਲੋਭ ਲਾਲਚ ਦਾ ਅਸਰ ਗੁਰਸਿੱਖ ਨੂੰ ਪੋਹ ਨਹੀਂ ਸਕਦਾ। ਕੋਈ ਵੀ ਦੁਨੀਆ ਦਾ ਲੋਭ ਗੁਰਸਿੱਖ ਨੂੰ ਆਪਣੇ ਵਸ ਵਿੱਚ ਨਹੀਂ ਕਰ ਸਕਦਾ, ਕਿਉਂਕਿ ਸਾਧ ਸੰਗਤ ਵਿੱਚ ਮਿਲ ਕੇ, ਗੁਰੂ ਦੀ ਸ਼ਰਨ ਵਿੱਚ ਰਹਿ ਕੇ ਗੁਰਸਿੱਖ ਨੇ ਲੋਭ ਲਾਲਚ ਆਦਿਕ ਵਿਕਾਰਾਂ ਨੂੰ ਜਿੱਤ ਲਿਆ। ਇਹ ਵਿਕਾਰ ਉਹਦੇ ਗੁਲਾਮ ਹੋ ਗਏ, ਹਾਰ ਗਏ ਨੇ ਗੁਰਸਿੱਖ ਦੇ ਸਾਹਮਣੇ ਸਾਰੇ, ਕਿਉਂਕਿ ਗੁਰਸਿੱਖ ਦੀ ਗੁਰਸਿੱਖੀ ਮਹਾਨ ਹੈ। ਪਾਵਨ ਬਚਨ ਫੁਰਮਾ ਰਹੇ ਨੇ, ਸੋਇਨਾ ਰੂਪਾ ਲੱਖ ਮਣ ਲੱਖ ਭਰੇ ਭੰਡਾਰਾ, ਸੋਨੇ ਦੇ ਚਾਂਦੀ ਦੇ ਲੱਖਾਂ ਮੂਹੀ ਮਣਾਂ ਮੂਹੀ ਭੰਡਾਰੇ ਭਰੇ ਹੋਣ, ਪਰ ਗੁਰਸਿੱਖ ਦੇ ਉੱਤੇ ਕੋਈ ਅਸਰ ਨਹੀਂ ਹੈ। ਮੋਤੀ ਮਾਣਕ ਹੀਰਿਆਂ ਬਹੁਮੋਲ ਅਪਾਰਾ, ਬੜੇ ਬੜੇ ਕੀਮਤੀ ਮਾਣਕ ਮੋਤੀ ਹੀਰੇ, ਬਹੁਮੋਲ ਅਪਾਰਾ, ਏਡੇ ਏਡੇ ਕੀਮਤੀ ਵੀ ਜਿਨ੍ਹਾਂ ਦਾ ਮੁੱਲ ਅਪਰ ਅਪਾਰ ਹੋਵੇ, ਭਾਵ ਆਮ ਇਨਸਾਨ ਖਰੀਦ ਹੀ ਨਾ ਸਕਦਾ ਹੋਵੇ, ਏਡੇ ਏਡੇ ਕੀਮਤੀ ਹੀਰੇ ਗੁਰਸਿੱਖਾਂ ਦੇ ਸਾਹਮਣੇ ਰੱਖੇ ਹੋਣ, ਇਹ ਧਰਮ ਛੱਡ ਦੇਣ ਜਾਂ ਇਸ ਦੇ ਮੋਹ ਚ ਫਸ ਜਾਣ, ਗੁਰਸਿੱਖ ਜਿਹੜੇ ਉਹਦੇ ਲੋਭ ਵਿੱਚ ਨਹੀਂ ਫਸਦੇ। ਦੇਸ਼ ਵੇਸ਼ ਲੱਖ ਰਾਜ ਭਾਗ ਪਰਗਣੇ ਹਜ਼ਾਰਾਂ, ਕਹਿੰਦੇ ਲੱਖਾਂ ਦੇਸ਼ ਲੱਖਾਂ ਮੋਹਣੇ ਭੇਖ, ਤੇ ਰਾਜ ਭਾਗ ਵੀ ਗੁਰਸਿੱਖਾਂ ਨੂੰ ਕੋਈ ਹਜ਼ਾਰਾਂ ਢੰਗਾਂ ਨਾਲ ਦਿੰਦਾ ਹੋਵੇ, ਪਰ ਗੁਰੂ ਦੇ ਸਿੱਖ ਉਹਦੇ ਵਿੱਚ ਫਸਦੇ ਨਹੀਂ ਹਨ, ਲੋਭੀ ਲਾਲਚੀ ਨਹੀਂ ਹੁੰਦੇ। ਰਿੱਧੀ ਸਿੱਧੀ ਜੋਗ ਭੋਗ ਅਭਰਨ ਸ਼ਿਗਾਰਾ, ਤਰ੍ਹਾਂ ਤਰ੍ਹਾਂ ਦੀਆਂ ਰਿੱਧੀਆਂ, ਕਈ ਤਰ੍ਹਾਂ ਦੀਆਂ ਸਿੱਧੀਆਂ, ਤੇ ਕਈ ਤਰ੍ਹਾਂ ਦੇ ਭੋਗ ਵਿਲਾਸ, ਅਭਰਨ ਸ਼ਿਗਾਰਾ, ਅਭਰਨ ਗਹਿਣਿਆਂ ਨੂੰ ਕਹਿੰਦੇ ਆ, ਤਰ੍ਹਾਂ ਤਰ੍ਹਾਂ ਦੇ ਗਹਿਣੇ ਤੇ ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਦੀਆਂ ਚੀਜ਼ਾਂ ਉਹਨਾਂ ਦੇ ਸਾਹਮਣੇ ਹੋਣ, ਭਾਵ ਰਿੱਧੀਆਂ ਸਿੱਧੀਆਂ ਜੋਗ ਭੋਗ ਤੇ ਗਹਿਣੇ ਸ਼ਿੰਗਾਰ ਵੀ ਗੁਰਸਿੱਖ ਨੂੰ ਲੁਭਾਏ ਮਾਨ ਨਹੀਂ ਕਰ ਸਕਦੇ। ਗੁਰਸਿੱਖ ਦਾ ਮਨ ਉਹਨਾਂ ਉੱਤੇ ਪਤੀਜਦਾ ਨਹੀਂ ਹੈ, ਲੋਭੀ ਲਾਲਚੀ ਨਹੀਂ ਹੁੰਦਾ, ਤੱਕਦਾ ਵੀ ਨਹੀਂ ਗੁਰਸਿੱਖ ਉਹਨਾਂ ਵਾਲੇ ਪਾਸੇ। ਕਾਮ ਧੇਨ ਲੱਖ ਪਾਰ ਜਾਤ ਚਿੰਤਾ ਮਨ ਪਾਰਾ, ਲੱਖਾਂ ਕਾਮ ਧੇਨ ਗਊਆਂ ਤੇ ਲੱਖਾਂ ਕਲਪ ਬਿਰਸ਼, ਜਿਨ੍ਹਾਂ ਦੇ ਬਾਰੇ ਚ ਕਹਿੰਦੇ ਵੀ ਉਹਨਾਂ ਕੋਲੋਂ ਜੋ ਮੰਗੀਏ ਮਿਲ ਜਾਂਦਾ, ਤਰ੍ਹਾਂ ਤਰ੍ਹਾਂ ਦੀ ਚਿੰਤਾ ਮਣੀ ਦੇ ਟੁਕੜੇ, ਤੇ ਜੋ ਵੀ ਉਹਦੇ ਕੋਲੋਂ ਆਖੀਏ ਹਰ ਤਰ੍ਹਾਂ ਦੀ ਦਿਲ ਦੀ ਕਾਮਨਾ ਪੂਰੀ ਹੋ ਜਾਂਦੀ ਹੈ, ਹਰ ਤਰ੍ਹਾਂ ਦੀ ਚਿੰਤਾਮਣੀ, ਹਰ ਤਰ੍ਹਾਂ ਦੀ ਮੰਗ, ਹਰ ਤਰ੍ਹਾਂ ਦੀ ਕਾਮਨਾ, ਹਰ ਤਰ੍ਹਾਂ ਦੀ ਆਸ ਮੁਰਾਦ ਪੂਰੀ ਹੋ ਜਾਂਦੀ ਹੈ। ਇਹੋ ਜਿਹੀਆਂ ਲੱਖਾਂ ਚੀਜ਼ਾਂ ਗੁਰਸਿੱਖਾਂ ਦੇ ਸਾਹਮਣੇ ਰੁਲਦੀਆਂ ਫਿਰਦੀਆਂ ਹੋਣ, ਗੁਰਸਿੱਖ ਤੱਕਦਾ ਵੀ ਨਹੀਂ ਹੈ ਉਹਨਾਂ ਵਾਲੇ ਪਾਸੇ। ਚਾਰ ਪਦਾਰਥ ਸਗਲ ਫਲ ਲੱਖ ਲੋਭ ਉਭਾਰਾ, ਚਾਰੇ ਦੇ ਚਾਰੇ ਪਦਾਰਥ, ਧਰਮ, ਅਰਥ, ਕਾਮ, ਮੋਖ, ਤੇ ਸਾਰੇ ਦੇ ਸਾਰੇ ਲੋਕ ਪ੍ਰਲੋਕ ਦੇ ਕਈ ਤਰ੍ਹਾਂ ਦੇ ਫਲ ਤੇ ਲੱਖਾਂ ਤਰ੍ਹਾਂ ਦੇ ਲੋਭ ਉਹਨਾਂ ਦੇ ਸਾਹਮਣੇ ਹੋਣ ਗੁਰਸਿੱਖਾਂ ਦੇ। ਪਰ ਗੁਰਸਿੱਖ ਦਾ ਜੀਵਨ ਕੀ ਹੈ? ਗੁਰਸਿੱਖ ਪੋਹ ਨਹੰਗਣੀ ਸਾਧ ਸੰਗ ਉਧਾਰਾ, ਇਹਨਾਂ ਸਾਰੀਆਂ ਚੀਜ਼ਾਂ ਚੋਂ ਕੋਈ ਵੀ ਗੁਰੂ ਦੇ ਸਿੱਖ ਨੂੰ ਆਪਣੇ ਵਸ ਵਿੱਚ ਨਹੀਂ ਕਰ ਸਕਦਾ। ਗੁਰਸਿੱਖ ਦਾ ਮਨ ਇਹਨਾਂ ਵਿੱਚੋਂ ਕਿਸੇ ਦੇ ਉੱਤੇ ਵੀ ਲੁਭਾਏ ਮਾਨ ਨਹੀਂ ਹੁੰਦਾ, ਕਿਉਂਕਿ ਸਾਧ ਸੰਗਤ ਵਿੱਚ ਬੈਠ ਗੁਰਸਿੱਖ ਦੇ ਜੀਵਨ ਦਾ ਉਧਾਰ ਹੋ ਗਿਆ। ਇਹ ਤੇ ਸਾਧ ਸੰਗਤ ਸੰਸਾਰ ਦੀਆਂ ਚੀਜ਼ਾਂ ਨੇ ਨਾ, ਸੋਨਾ ਆ, ਚਾਂਦੀ ਆ, ਹੀਰੇ ਨੇ, ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ। ਮੈਂ ਬਾਣੀ 'ਚ ਇੱਕ ਬਚਨ ਪੜ੍ਹਿਆ, ਜਿਹੜਾ ਗੁਰੂ ਦੀ ਸ਼ਰਨ ਵਿੱਚ ਜੁੜ ਗਿਆ ਤੇ ਗਿਆਨਵਾਨ ਹੋ ਗਿਆ ਨਾ, ਉਹ ਮੁਕਤੀ ਨੂੰ ਵੀ ਠੋਕਰ ਮਾਰ ਦਿੰਦਾ। ਮੁਕਤ ਬਪੜੀ ਵੀ ਗਿਆਨੀ ਤਿਆਗੇ, ਉਹ ਕਹਿੰਦਾ ਇਹ ਵੀ ਨਹੀਂ ਮੈਨੂੰ ਚਾਹੀਦਾ। ਲੋਕ ਕਹਿਣ ਤੈਨੂੰ ਮੁਕਤੀ ਮਿਲ ਜਾਏਗੀ, ਤੈਨੂੰ ਆਹ ਕੁਛ ਮਿਲ ਜਾਏਗਾ, ਉਹ ਕਹਿੰਦਾ ਮੈਨੂੰ ਕੁਛ ਵੀ ਨਹੀਂ ਚਾਹੀਦਾ, ਸਿਰਫ ਗੁਰੂ ਦਾ ਪਿਆਰ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਮੈਨੂੰ ਤੇ ਸਿਰਫ ਗੁਰੂ ਦੇ ਚਰਨਾਂ ਦੀ ਪ੍ਰੀਤ ਚਾਹੀਦੀ, ਸਿਰਫ ਗੁਰੂ ਦੇ ਚਰਨਾਂ ਦਾ ਪ੍ਰੇਮ ਚਾਹੀਦਾ, ਮੈਨੂੰ ਸੰਸਾਰ ਵਿੱਚ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਜਿਹੜਾ ਗੁਰਸਿੱਖ ਹੈ ਉਹ ਸਾਰੇ ਦੇ ਸਾਰੇ ਇਹਨਾਂ ਵਿਕਾਰਾਂ ਆਦਿਕਾਂ ਤੋਂ ਰਹਿਤ ਹੈ, ਕਿਉਂਕਿ ਗੁਰਸਿੱਖ ਨੂੰ ਲੋਭ ਲਾਲਚ ਵਾਸਤੇ ਪਤਾ ਲੱਗ ਗਿਆ ਕਿ ਲੋਭ ਜਿਹੜਾ ਇਹ ਭਾਵ ਸਾਗਰ ਵਿੱਚ ਡੋਬ ਦਿੰਦਾ ਹੈ, ਸੰਸਾਰ ਸਮੁੰਦਰ ਵਿੱਚ ਜੀਵਨ ਗਰਕ ਕਰ ਦਿੰਦਾ ਹੈ ਜਿਹੜਾ ਲੋਭ ਆ। ਪਾਤਸ਼ਾਹ ਨੇ ਬਾਣੀ 'ਚ ਇੱਥੋਂ ਤੱਕ ਬਚਨ ਫਰਮਾਨ ਕੀਤੇ ਨੇ, ਲੋਭੀ ਕਾ ਵਿਸਾਹ ਨਾ ਕੀਜੈ ਜੇ ਕਾ ਪਾਰ ਵਸਾਏ। ਲੋਭੀ ਬੰਦਾ ਭਾਵੇਂ ਸਮੁੰਦਰੋਂ ਪਾਰ ਵੀ ਰਹਿੰਦਾ ਹੋ, ਬਾਣੀ ਕਹਿੰਦੀ ਉਹਦੇ 'ਤੇ ਵਿਸਾਹ ਨਾ ਕਰੀ, ਵਿਸ਼ਵਾਸ ਨਾ ਕਰੀ ਉਹਦਾ। ਲੋਭੀ ਕਾ ਵਿਸਾਹ ਨਾ ਕੀਜੈ ਜੇ ਕਾ ਪਾਰ ਵਸਾਏ, ਅੰਤਕਾਲ ਤਿੱਥੇ ਤੋਂ ਹੈ ਜਿੱਥੇ ਹੱਥ ਨਾ ਪਾਏ। ਗੁਰਸਿੱਖ ਜਿਹੜਾ ਉਹ ਆਪਣੇ ਸਤਿਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ, ਉਹਦੀ ਗੁਰੂ ਦੇ ਚਰਨਾਂ ਨਾਲ ਪ੍ਰੀਤ ਹੈ। ਜਿਹੜਾ ਸਾਧ ਸੰਗਤ ਪੰਜਾਬ ਦੇ ਵਿੱਚ ਇੱਕ ਨਗਰ ਹੈ ਗੜ੍ਹ ਸ਼ੰਕਰ, ਗੜ੍ਹ ਸ਼ੰਕਰ ਦੇ ਵਿੱਚ ਇੱਕ ਜੋਗੀ ਸੀ, ਬੜਾ ਲੰਮਾ ਸਮਾਂ ਭੋਰੇ 'ਚ ਬਹਿ ਕੇ ਤਾਪ ਕਰਦਾ ਰਿਹਾ। ਅਤੇ ਜਦੋਂ ਲੰਬੇ ਸਮੇਂ ਬਾਅਦ ਜਪ ਤਪ ਕਰਕੇ ਭੋਰੇ ਵਿੱਚੋਂ ਬਾਹਰ ਨਿਕਲਿਆ, ਅਤੇ ਸਾਧ ਸੰਗਤ ਬਾਹਰ ਆਣ ਕੇ ਲੋਕਾਂ ਨੂੰ ਕਹਿੰਦਾ ਵੀ ਜਿਹੜਾ ਮੇਰਾ ਦਰਸ਼ਨ ਕਰੇਗਾ ਨਾ ਉਹਨੂੰ ਸਵਰਗ ਮਿਲ ਜਾਏਗਾ। ਲੋਕਾਂ ਨੂੰ ਸਵਰਗ ਵੰਡਣ ਲੱਗ ਪਿਆ ਉਹ ਬੰਦਾ ਜੋਗੀ, ਜਿਹੜੇ ਉਹਦਾ ਦਰਸ਼ਨ ਕਰਨ ਵਾਸਤੇ ਆਉਂਦੇ। ਕਿਸੇ ਨੂੰ ਕਹਿੰਦਾ ਤੈਨੂੰ ਇੱਕ ਸਾਲ ਵਾਸਤੇ ਮੈਂ ਸਵਰਗ ਦਿੱਤਾ, ਕਿਸੇ ਨੂੰ ਕਹਿੰਦਾ ਮੈਂ ਤੈਨੂੰ 2 ਸਾਲ ਵਾਸਤੇ ਸਵਰਗ ਦਿੱਤਾ, ਕਿਸੇ ਨੂੰ ਸਾਲ ਦਾ ਸਵਰਗ, ਕਿਸੇ ਨੂੰ 2 ਸਾਲ ਦਾ, ਕਿਸੇ ਨੂੰ 4 ਸਾਲ ਦਾ ਸਵਰਗ ਵੰਡਦਾ ਹੋ ਕਿ ਇੰਨਾ ਚਿਰ ਤੁਹਾਡਾ ਸਵਰਗਾਂ 'ਚ ਵਾਸਾ ਹੋ ਗਿਆ, ਤੁਸੀਂ ਮੇਰਾ ਦਰਸ਼ਨ ਕੀਤਾ। ਬੜੀ ਲੋਕਾਂ ਦੀ ਭੀੜ ਲੱਗੀ, ਭੇਡ ਚਾਲ ਵਾਲੇ ਲੋਕ, ਜਦੋਂ ਬੇਅੰਤ ਲੋਕ ਕਈ ਦਿਨ ਆਉਂਦੇ ਰਹੇ ਨਾ ਉਹਦੇ ਕੋਲ, ਤਾਂ ਜੋਗੀ ਆਪਣੇ ਚੇਲਿਆਂ ਚਾਟੜਿਆਂ ਨੂੰ ਇੱਕ ਦਿਨ ਪੁੱਛਦਾ, ਕਹਿੰਦਾ ਵੀ ਸਾਰੇ ਦੇ ਸਾਰੇ ਇਸ ਇਲਾਕੇ ਦੇ ਲੋਕ ਮੇਰਾ ਦਰਸ਼ਨ ਕਰ ਗਏ ਨੇ, ਕੋਈ ਰਹਿ ਤਾਂ ਨਹੀਂ ਗਿਆ ਕਿਤੇ, ਕੋਈ ਸਵਰਗ ਤੋਂ ਖਾਲੀ ਨਾ ਰਹਿ ਜਾਵੇ ਕਿਤੇ। ਅੱਗਿਓਂ ਉਹਦੇ ਚੇਲੇ ਕਹਿੰਦੇ ਵੀ ਇੱਕ ਬੰਦਾ ਹੈਗਾ ਜਿਹੜਾ ਤੁਹਾਡਾ ਦਰਸ਼ਨ ਕਰਨ ਵਾਸਤੇ ਆਇਆ ਨਹੀਂ। ਕਹਿੰਦਾ ਕੌਣ? ਉਹ ਕਹਿੰਦੇ ਵੀ ਇੱਥੇ ਗੁਰੂ ਅਰਜਨ ਦੇਵ ਸਾਹਿਬ 5ਵੇਂ ਪਾਤਸ਼ਾਹ ਦਾ ਇੱਕ ਸਿੱਖ ਹੈ, ਉਸ ਦਾ ਨਾਂ ਹੈ ਭਾਈ ਤਿਲਕਾ। ਭਾਈ ਤਿਲਕਾ ਨਹੀਂ ਆਇਆ, ਕਈਆਂ ਵਿਦਵਾਨਾਂ ਨੇ ਉਸ ਦਾ ਨਾਮ ਭਾਈ ਤਿਲਕੂ ਵੀ ਲਿਖਿਆ ਹੈ, ਜਿਵੇਂ ਤਿਲਕਾ ਅਤੇ ਤਿਲਕੂ ਕਈ ਪ੍ਰਸਿੱਧ ਨਾਮ ਮਸ਼ਹੂਰ ਹੋ ਜਾਂਦੇ ਨਗਰਾਂ ਪਿੰਡਾਂ ਦੇ ਵਿੱਚ ਲੈਂਦਿਆਂ। ਜੋਗੀ ਕਹਿੰਦਾ ਉਹਨੂੰ ਸੁਨੇਹਾ ਘੱਲੋ ਵੀ ਉਹ ਵੀ ਆਣ ਕੇ ਦਰਸ਼ਨ ਕਰ ਲਏ, ਵੀ ਉਹਨੇ ਸਵਰਗ ਨਹੀਂ ਲੈਣਾ। ਜਦੋਂ ਭਾਈ ਤਿਲਕੇ ਨੂੰ ਸੁਨੇਹਾ ਘੱਲਿਆ, ਉਹਦੇ ਚੇਲੇ ਗਏ ਜੋਗੀ ਦੇ, ਭਾਈ ਤਿਲਕਿਆ ਦਰਸ਼ਨ ਕਰ ਲਾ ਜੋਗੀ ਜੀ ਦਾ ਆ ਕੇ, ਸਵਰਗ ਲੈ ਲਾ। ਉਹ ਕਹਿੰਦਾ ਮੈਨੂੰ ਕਿਸੇ ਸਵਰਗ ਦੀ ਲੋੜ ਨਹੀਂ, ਮੈਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਿੱਖ ਹਾਂ, 5ਵੇਂ ਪਾਤਸ਼ਾਹ ਦਾ, ਸਤਿਗੁਰ ਦੇ ਚਰਨਾਂ ਵਿੱਚ ਜੁੜ ਕੇ ਜੋ ਆਨੰਦ ਮਿਲਿਆ ਉਹ ਜੋਗੀ ਦੇ ਪਾਸ ਨਹੀਂ ਹੈ। ਜੋਗੀ ਨੇ ਇੱਕ ਵਾਰੀ ਸੁਨੇਹਾ ਘੱਲਿਆ, 2 ਵਾਰੀ ਘੱਲਿਆ ਵੀ ਤੈਨੂੰ ਸਾਲ ਦਾ ਨਹੀਂ, 2 ਸਾਲ ਦਾ ਨਹੀਂ, 5 ਸਾਲ ਦਾ ਸਵਰਗ ਦੇ ਦਿੰਦੇ, 10 ਸਾਲ ਦਾ ਸਵਰਗ ਦੇ ਦਿੰਦੇ ਤੈਨੂੰ। ਭਾਈ ਤਿਲਕੇ ਦੇ ਕੋਲ ਜਦੋਂ ਕੋਈ ਜਾਂਦਾ ਉਹ ਕਹਿੰਦਾ ਵੀ ਮੇਰੇ ਕੋਲ ਨਾ ਆਓ, ਮੈਂ ਇਹੋ ਜਿਹੇ ਬੰਦੇ ਦੇ ਮੱਥੇ ਹੀ ਨਹੀਂ ਲੱਗਦਾ ਜਿਹੜਾ ਪਖੰਡੀ ਆ, ਭੇਖੀ ਹੈ, ਇੱਦਾਂ ਕਿਸੇ ਵੱਲ ਤੱਕ ਕੇ ਕਿਵੇਂ ਸਵਰਗ ਮਿਲ ਜਾਏਗਾ, ਇਹ ਉਹਦਾ ਪਖੰਡ ਆ। ਜਿਹੜਾ ਗੁਰਸਿੱਖ ਆ ਉਹ ਸਵਰਗਾਂ ਨਰਕਾਂ ਆਦਿਕਾਂ ਤੋਂ ਸਭ ਤੋਂ ਉੱਤੇ ਸੁਰਤ ਲੈ ਗਿਆ, ਉਹਦਾ ਸੰਬੰਧ ਪਰਮੇਸ਼ਰ ਨਾਲ ਬਣ ਗਿਆ ਗੁਰਸਿੱਖ ਦਾ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦਿ। ਮੈਂ ਤੇ ਪ੍ਰਭੂ ਦੇ ਚਰਨਾਂ ਕਮਲਾਂ ਵਿੱਚ ਰਹਿਣਾ, ਮੈਨੂੰ ਕਿਸੇ ਸਵਰਗ ਨਰਕ ਆਦਿਕ ਬਾਰੇ ਕੋਈ ਫਿਕਰ ਨਹੀਂ, ਨਾ ਨਰਕਾਂ ਵਿੱਚ ਜਾਣ ਦੀ ਚਿੰਤਾ, ਨਾ ਸਵਰਗ ਵਿੱਚ ਜਾਣ ਦੀ ਖੁਸ਼ੀ। ਉਸ ਜੋਗੀ ਨੇ ਸੋਚਿਆ, ਹੱਦ ਹੋ ਗਈ, ਕਿੰਨਾ ਸ਼ਰਧਾਲੂ ਬੰਦਾ ਹੋਏਗਾ ਆਪਣੇ ਗੁਰੂ ਪ੍ਰਤੀ। ਜਦੋਂ ਨਹੀਂ ਨਾ ਆਇਆ ਭਾਈ ਤਿਲਕਾ, ਉਹ ਜੋਗੀ ਕਹਿੰਦਾ ਚਲੋ ਆਪਾਂ ਚਲੇ ਚੱਲਦੇ। ਅੱਗੇ ਅੱਗੇ ਜੋਗੀ ਤੇ ਮਗਰ ਮਗਰ ਸਾਰੀ ਉਹਦੀ ਸੰਗਤ ਭਾਈ ਤਿਲਕਾ ਜੀ ਦੇ ਘਰ ਵੱਲ ਨੂੰ ਚੱਲ ਪਏ। ਜਦੋਂ ਭਾਈ ਤਿਲਕਾ ਜੀ ਨੂੰ ਪਤਾ ਲੱਗਾ ਵੀ ਉਹ ਜੋਗੀ ਆਪ ਚੱਲ ਕੇ ਆ ਰਿਹਾ ਮੇਰੇ ਘਰ ਵੱਲ ਨੂੰ, ਉਹਨੇ ਬੂਹਾ ਬੰਦ ਕਰ ਲਿਆ, ਦਰਵਾਜ਼ਾ ਬੰਦ ਕਰ ਲਿਆ ਉਸਨੇ। ਜੋਗੀ ਨੇ ਜਾ ਕੇ ਦਰਵਾਜ਼ਾ ਖੜਕਾਇਆ, ਭਾਈ ਤਿਲਕਿਆ ਦਰਵਾਜ਼ਾ ਖੋਲ। ਉਹ ਕਹਿੰਦਾ ਦੁਸ਼ਟਾ ਤੂੰ ਆਪਣੀ ਪ੍ਰਤਿਸ਼ਠਾ ਵਧਾਉਣ ਵਾਸਤੇ, ਆਪਣੀ ਪ੍ਰਭਤਾ ਵਡਿਆਈ ਵਾਸਤੇ ਕੰਮ ਕਰ ਰਿਹਾ, ਪਖੰਡੀਆ ਤੇਰੇ ਮੱਥੇ ਲੱਗਣਾ ਹੀ ਮਾੜਾ, ਮੈਂ ਨਹੀਂ ਆ ਸਕਦਾ ਤੇਰੇ ਕੋਲ। ਇੱਕ ਵਾਰੀ ਆਵਾਜ਼ ਮਾਰੀ ਜੋਗੀ ਨੇ, ਦੋ ਵਾਰੀ, ਜਦੋਂ ਨਹੀਂ ਨਾ ਦਰਵਾਜ਼ਾ ਖੋਲਿਆ, ਉਸ ਜੋਗੀ ਨੇ ਆਖਿਆ ਭਾਈ ਤਿਲਕਿਆ ਤੈਨੂੰ ਤੇਰੇ ਗੁਰੂ ਦਾ ਵਾਸਤਾ ਹੀ ਹੋ, ਦਰਵਾਜ਼ਾ ਖੋਲ। ਜਦੋਂ ਗੁਰੂ ਦਾ ਵਾਸਤਾ ਪਾਇਆ ਨਾ, ਭਾਈ ਤਿਲਕਾ ਜੀ ਨੇ ਦਰਵਾਜ਼ਾ ਖੋਲ ਦਿੱਤਾ, ਸਾਹਮਣੇ ਆਇਆ ਅੰਦਰ ਭਾਈ ਤਿਲਕਾ ਜੀ ਦੇ ਗ੍ਰਹਿ, ਬਹਿ ਗਿਆ ਜੋਗੀ। ਕਹਿੰਦਾ ਭਾਈ ਤਿਲਕਿਆ ਇੰਨੀ ਦੁਨੀਆਂ ਮੇਰੇ ਸਾਥ ਆ, ਮੇਰੇ ਨਾਲ ਆ, ਤੂੰ ਇਕੱਲਾ ਮੇਰੇ ਆਖੇ ਨਹੀਂ ਲੱਗਦਾ। ਭਾਈ ਤਿਲਕਾ ਜੀ ਨੇ ਆਖਿਆ ਇਹ ਭੋਲੇ ਲੋਕ ਨੇ, ਇਹ ਤੇਰੇ ਵਰਗੇ ਪਖੰਡੀਆਂ ਦੇ ਮਗਰ ਲੱਗ ਸਕਦੇ ਆ, ਮੈਨੂੰ ਸੱਚਾ ਗੁਰੂ ਮਿਲ ਚੁੱਕਿਆ, ਜੋ ਮੈਨੂੰ ਸਤਿਗੁਰੂ ਦੇ ਚਰਨਾਂ ਵਿੱਚ ਆਨੰਦ ਮਿਲਦਾ ਦੁਨੀਆਂ 'ਚ ਕਿਤੇ ਨਹੀਂ ਹੈ। ਤੂੰ ਤੇ ਮਰਨ ਤੋਂ ਬਾਅਦ ਇਹਨਾਂ ਲੋਕਾਂ ਨੂੰ ਸਵਰਗ ਦੀ ਬਾਤ ਦੱਸਦਾ ਨਾ ਕਿ ਤੁਹਾਨੂੰ ਸਵਰਗ ਮਿਲੇਗਾ, ਮੇਰੀ ਸੁਰਤ ਹੁਣੇ ਹੀ ਨਿਰੰਕਾਰ ਪ੍ਰਭੂ ਦੇ ਚਰਨਾਂ ਵਿੱਚ ਸੱਚਖੰਡ ਰਹਿੰਦੀ ਹੈ, ਸਾਨੂੰ ਕਿਸੇ ਸਵਰਗ ਤੇ ਮੁਕਤੀ ਆਦਿਕ ਦੀ ਵੀ ਕੋਈ ਲੋੜ ਨਹੀਂ। ਜਿਹੜੀ ਮੁਕਤੀ ਤੁਸੀਂ ਮੰਨੀ ਹੈ, ਜਿਹੜਾ ਸਵਰਗ ਤੁਸੀਂ ਮੰਨੇ ਬੈਠੇ ਹੋ, ਮੈਨੂੰ ਸਤਿਗੁਰ ਦੇ ਚਰਨਾਂ ਵਿੱਚੋਂ, ਉਹਦੇ ਦੀਦਾਰ, ਉਹਦੇ ਦਰਸ਼ਨਾਂ, ਉਹਦੇ ਸ਼ਬਦ ਦੀ ਕਮਾਈ 'ਚੋਂ ਜਿਉਂਦੇ ਜੀ ਹੀ ਮਿਲ ਚੁੱਕਿਆ। ਭਾਈ ਤਿਲਕੇ ਦੇ ਗੋਡੇ ਫੜ ਲਏ ਉਸ ਜੋਗੀ ਨੇ। ਕਹਿੰਦਾ ਉਹ ਸੱਜਣਾ, ਜੋਗੀ ਕਹਿੰਦਾ ਉਹ ਗੁਰਸਿੱਖ ਪਿਆਰਿਆ, ਜੇ ਤੇਰਾ ਗੁਰੂ ਐਸਾ ਹੀ ਨਾ, ਠੀਕ ਹੈ ਮੈਂ ਵੀ ਬੜਾ ਜਪ ਤਪ ਕਰਦਾ, ਪਰ ਸ਼ਾਂਤੀ ਮੇਰੇ ਕੋਲ ਵੀ ਕੋਈ ਨਹੀਂ। ਵਾਕਿਆ ਹੀ ਇਹ ਸਾਰੇ ਦਾ ਸਾਰਾ ਕੁਛ ਜਿਹੜਾ ਇਹ ਮੇਰਾ ਪਖੰਡੀ, ਜੇ ਤੇਰਾ ਗੁਰੂ ਐਸਾ ਹੈ, ਗੁਰੂ ਅਰਜਨ ਦੇਵ ਸਾਹਿਬ ਮਹਾਨ ਸਤਿਗੁਰੂ, ਜੀਵਨ ਦਾ ਆਨੰਦ ਬਖਸ਼ ਦਿੰਦਾ, ਮੈਨੂੰ ਆਪਣੇ ਸਤਿਗੁਰੂ ਦੇ ਪਾਸ ਲੈ ਚੱਲ। ਭਾਈ ਤਿਲਕਾ ਜੀ ਕਹਿੰਦੇ ਠੀਕ ਹੈ। ਭਾਈ ਤਿਲਕਾ ਜੀ ਤਿਆਰ ਹੋਏ, ਨਾਲ ਜੋਗੀ, ਨਾਲ ਸਾਰੇ ਲੋਕ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲਿਜਾ ਕੇ ਭਾਈ ਤਿਲਕੇ ਨੇ ਮੱਥਾ ਟੇਕਿਆ, ਜੋਗੀ ਨੇ ਵੀ ਨਮਸਕਾਰ ਕੀਤੀ, ਜਿੰਨੇ ਉਹਦੇ ਨਾਲ ਸਨ ਜੋਗੀ ਦੇ ਸਾਰਿਆਂ ਨੇ ਮੱਥਾ ਟੇਕਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ, ਉਹ ਜੋਗੀ, ਲੋਕਾਂ ਨੂੰ ਸਵਰਗ ਵੰਡਣ ਵਾਲਿਆ, ਤੈਨੂੰ ਆਪਣੇ ਬਾਰੇ ਪਤਾ, ਤੂੰ ਕਿਹੜੇ ਨਰਕ ਦੇ ਵਿੱਚ ਜਾ ਕੇ ਡਿੱਗਣਾ, ਇਸ ਤਰ੍ਹਾਂ ਦੁਨੀਆਂ ਨੂੰ ਪਖੰਡ ਨਹੀਂ ਵਿਖਾਈਦਾ। ਵਿਦਵਾਨਾਂ ਨੇ ਹੋਰ ਵੀ ਬਹੁਤ ਵਿਸਥਾਰ ਸਹਿਤ ਭਾਵੇਂ ਜ਼ਿਕਰ ਕੀਤਾ, ਪਰ ਮੈਂ ਸਿਰਫ ਇਹ ਬੇਨਤੀ ਕਰਨੀ ਸੰਖੇਪ 'ਚ ਕਿ ਭਾਈ ਤਿਲਕਾ ਕਿੰਨਾ ਮਹਾਨ ਜੀਵਨ ਵਾਲਾ ਹੋਏਗਾ ਜਿਹੜਾ ਉਸ ਜੋਗੀ ਦੇ ਛਲਾਵੇ ਦੇ ਵਿੱਚ ਆਇਆ ਨਹੀਂ, ਤੇ ਜੋਗੀ ਨੂੰ ਗੁਰੂ ਅਰਜਨ ਦੇਵ ਸਾਹਿਬ ਤੱਕ ਲੈ ਗਿਆ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਉਹ ਜੋਗੀ, ਕਿਹੜੇ ਨਰਕਾਂ 'ਚ ਤੂੰ ਡਿੱਗਣਾ, ਲੋਕਾਂ ਨੂੰ ਸੱਚਖੰਡ, ਲੋਕਾਂ ਨੂੰ ਸਵਰਗ, ਲੋਕਾਂ ਨੂੰ ਬਹਿਸ਼ਤ ਦੀਆਂ ਬਾਤਾਂ ਦੱਸਦਾ ਫਿਰ ਤਾਂ ਸਵਰਗ ਲੈ ਲਓ ਮੇਰੇ ਕੋਲੋਂ। ਬਸ ਜੋਗੀ ਨੇ ਸਤਿਗੁਰੂ ਜੀ ਦੇ ਚਰਨਾਂ 'ਤੇ ਸਿਰ ਰੱਖ ਕੇ ਆਖਿਆ ਸੀ, ਦਾਤਾ ਇਹ ਠੀਕ ਹੈ, ਮੈਂ ਪਹਿਲਾਂ ਨਰਕਾਂ 'ਚ ਕਿਤੇ ਡਿੱਗਣਾ ਹੋਏਗਾ, ਅੱਜ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ, ਰਹਿਮਤ ਕਰਕੇ ਮੈਨੂੰ ਆਪਣਾ ਬਣਾ ਲਓ। ਮੈਨੂੰ ਪਤਾ ਲੱਗ ਗਿਆ ਅੱਜ ਉਸ ਸੱਚੇ ਸੁੱਚੇ ਸਤਿਗੁਰੂ ਜੀ ਦੀ ਮੈਂ ਸ਼ਰਨ ਵਿੱਚ ਆ ਗਿਆ, ਜਿਹੜਾ ਮੈਨੂੰ ਵੀ ਭਾਈ ਤਿਲਕੇ ਵਰਗਾ ਜੀਵਨ ਬਖਸ਼ਿਸ਼ ਕਰਕੇ, ਭਾਈ ਤਿਲਕੇ ਵਰਗੀ ਜ਼ਿੰਦਗੀ ਮੈਨੂੰ ਵੀ ਦੇ ਕੇ ਪ੍ਰਭੂ ਦੇ ਚਰਨਾਂ ਵਿੱਚ ਮੇਰੀ ਵੀ ਸੁਰਤ ਜੋੜ ਦੇਗਾ, ਰਹਿਮਤ ਕਰੋ, ਮੇਰੇ ਗੁਨਾਹ ਬਖਸ਼ ਦਿਓ। ਸਤਿਗੁਰੂ ਜੀ ਦੇ ਚਰਨਾਂ 'ਤੇ ਟਹਿ ਪਿਆ ਉਹ ਜੋਗੀ, ਅਤੇ ਜੋਗੀ ਢਹਿ ਪਿਆ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਤੇ, ਅਤੇ ਬਾਕੀ ਲੋਕ ਜਿਹੜੇ ਜੋਗੀ ਨੂੰ ਮੱਥੇ ਟੇਕਦੇ ਸੀ ਉਹਨਾਂ ਨੇ ਤਾਂ ਟੇਕਣਾ ਹੀ ਹੈ ਨਾ। ਸਾਰਿਆਂ ਨੂੰ ਸਿੱਖੀ ਬਖਸ਼ੀ, ਮਹਾਰਾਜ ਨੇ ਜੋਗੀ ਨੂੰ ਵੀ ਸਿੱਖੀ ਬਖਸ਼ੀ, ਜੋਗੀ ਨੂੰ ਪਖੰਡਾਂ 'ਚੋਂ ਕੱਢਿਆ। ਭਾਈ ਤਿਲਕੇ ਨੂੰ ਗੱਲ ਨਾਲ ਲਾ ਕੇ ਆਖਿਆ, ਗੁਰਸਿੱਖਾ ਤੂੰ ਧਨ, ਤੇਰੀ ਕਮਾਈ ਧਨ, ਜਿਹੜਾ ਕਿਸੇ ਦੇ ਛਲਾਵੇ ਵਿੱਚ ਨਹੀਂ ਆਉਂਦਾ, ਅਤੇ ਲੋਕਾਂ ਦੇ ਲੋਭ ਲਾਲਚ ਆਦਿਕ ਅਤੇ ਤਰ੍ਹਾਂ ਤਰ੍ਹਾਂ ਦੇ ਇਸ ਤਰ੍ਹਾਂ ਦੇ ਪਖੰਡ ਆਦਿਕ ਜਿਹੜੇ ਉਹਨਾਂ ਦੇ ਵਿੱਚ ਤੂੰ ਗਰਸਿਆ ਨਹੀਂ ਗਿਆ, ਤੂੰ ਆਪਣੇ ਗੁਰੂ ਦਾ ਸ਼ਬਦ ਦਾ ਪੱਲਾ ਨਹੀਂ ਛੱਡਿਆ, ਮਹਾਨ ਸਿੱਖ ਹੈ। ਇੱਕ ਸਿੱਖ ਦਾ ਜੀਵਨ ਵੇਖਿਆ, ਹਜ਼ਾਰਾਂ ਲੋਕ ਗੁਰੂ ਕੀ ਸਿੱਖੀ ਧਾਰਨ ਕਰ ਗਏ, ਬੇਅੰਤ ਲੋਕ ਗੁਰੂ ਦੀ ਸਿੱਖੀ ਵਾਲੇ ਪਾਸੇ ਉਮੜ ਪਏ ਕਿ ਸਤਿਗੁਰੂ ਸਾਨੂੰ ਵੀ ਸਿੱਖੀ ਬਖਸ਼ੋ, ਸਾਨੂੰ ਵੀ ਭਾਈ ਤਿਲਕੇ ਜੀ ਵਰਗਾ ਜੀਵਨ, ਭਾਈ ਤਿਲਕੇ ਜੈਸੀ ਜ਼ਿੰਦਗੀ ਸਾਨੂੰ ਵੀ ਬਖਸ਼ਿਸ਼ ਕਰੋ, ਜਿਹੜੇ ਗੁਰੂ ਦੇ ਹੋ ਗਏ। ਅੱਜ ਸਿੱਖ ਵਾਲੇ ਪਾਸੇ ਝਾਤ ਮਾਰਦੇ ਹਾਂ, ਭਾਈ ਗੁਰਦਾਸ ਜੀ ਦਾ ਬਚਨ ਵਰਤ ਰਹੇ ਕਿ ਦੁਨੀਆਂ ਦਾ ਕੋਈ ਵੀ ਪਦਾਰਥ, ਸੰਸਾਰ ਦੇ ਹੀਰੇ, ਮਾਣਕ, ਮੋਤੀ, ਬੜੇ ਬੜੇ ਸੋਨੇ ਆਦਿਕ ਦੇ ਮਣਾ ਮੂਹੀ ਧਨ ਦੌਲਤ ਦੇ ਢੇਰ ਲੱਗੇ ਹੋਣ, ਪਰ ਗੁਰਸਿੱਖ ਦਾ ਧਿਆਨ, ਗੁਰਸਿੱਖ ਦੀ ਸੁਰਤ ਉਧਰਲੇ ਪਾਸੇ ਜਾਂਦੀ ਨਹੀਂ, ਗੁਰਸਿੱਖ ਨੂੰ ਕੋਈ ਵੀ ਨਹੀਂ ਡੁਲਾ ਸਕਦਾ। ਪਰ ਅੱਜ ਦੇ ਸਿੱਖ ਵਾਲੇ ਪਾਸੇ ਜਦੋਂ ਝਾਤ ਮਾਰਦੇ ਹਾਂ, ਅੱਜ ਦਾ ਸਿੱਖ ਜ਼ਮੀਰ ਵੇਚਣ ਵਾਸਤੇ ਤਿਆਰ ਹੋ ਜਾਂਦਾ, ਅਖਵਾਉਂਦਾ ਆਪਣੇ ਆਪ ਨੂੰ ਸਿੱਖ ਆ, ਪਰ ਸਾਧ ਸੰਗਤ ਇਹ ਸੱਚਾਈ ਜੇ ਅੱਜ ਜਿਹੜਾ ਗੁਰਸਿੱਖ ਆ ਉਹ ਕੁਰਸੀ ਦੀ ਖਾਤਰ, ਚਾਰ ਟਕਿਆਂ ਦੀ ਖਾਤਰ, ਮਾਇਆ ਦੀ ਖਾਤਰ ਕੋਈ ਛੋਟਾ ਮੋਟਾ ਅਹੁਦਾ ਤੇ ਰੁਤਬਾ ਮਿਲਦਾ ਹੋਵੇ ਗੁਰੂ ਵਾਲੇ ਪਾਸੇ ਪਿੱਠ ਕਰ ਦਿੰਦਾ, ਕੁਰਸੀ ਵੱਲ ਨੂੰ ਮੂੰਹ ਕਰ ਲੈਂਦਾ। ਅਹੁਦਿਆਂ ਤੇ ਰੁਤਬਿਆਂ ਦਾ ਭੁੱਖਾ, ਸੰਸਾਰ ਦੇ ਪਦਾਰਥਾਂ ਦਾ ਭੁੱਖਾ, ਧਨ ਦੌਲਤ ਦਾ, ਪ੍ਰਭਤਾ ਤੇ ਸ਼ੋਹਰਤ ਦਾ ਭੁੱਖਾ ਹੋ ਗਿਆ। ਕਦੇ ਗੁਰਸਿੱਖ ਪਰਮਾਤਮਾ ਦੀ, ਗੁਰੂ ਦੀ ਭਗਤੀ ਦਾ ਭੁੱਖਾ ਸੀ, ਗੁਰੂ ਦੇ ਪਿਆਰ ਦਾ ਭੁੱਖਾ ਸੀ। ਇਹ ਨਹੀਂ ਵੀ ਅੱਜ ਗੁਰਸਿੱਖ ਹੈਣ ਨਹੀਂ, ਹੈਗੇ ਨੇ ਬਹੁਤ ਗੁਰਸਿੱਖ, ਪਰ ਸਾਧ ਸੰਗਤ ਧਨ ਮਾਇਆ ਤੇ ਪਦਾਰਥਾਂ ਦੀ ਖਾਤਰ ਵਿਕਣ ਵਾਲੇ ਵੀ ਲੋਕ ਨੇ ਜਿਹੜੇ ਪੰਥ ਨੂੰ ਵੀ ਗਹਿਣੇ ਪਾਉਣ ਵਾਸਤੇ ਤਿਆਰ ਹੋ ਜਾਂਦੇ, ਅਨਮਤੀਏ ਤੇ ਮਨਮਤੀਏ ਬਣ ਜਾਂਦੇ। ਪਰ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਦਰ ਘਰ ਨਾਲ ਜਿਹੜੇ ਜੁੜ ਗਏ, ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਪੋਹ ਨਾ ਹੰਗਣੀ ਸਾਧ ਸੰਗ ਉਧਾਰ। ਗੁਰਸਿੱਖ ਨੂੰ ਕੋਈ ਵੀ ਲੋਭ ਲਾਲਚ, ਵੱਡੇ ਤੋਂ ਵੱਡਾ ਵੀ ਲਾਲਚ ਹੋਵੇ, ਉਹਨੂੰ ਆਪਣੇ ਵੱਸ ਵਿੱਚ ਗੁਰਸਿੱਖ ਨੂੰ ਨਹੀਂ ਕਰ ਸਕਦਾ, ਕਿਉਂਕਿ ਗੁਰਸਿੱਖ ਗੁਰੂ ਦੀ ਸੰਗਤ ਵਿੱਚ ਜੁੜਿਆ, ਉਹਦਾ ਉਧਾਰ ਹੋ ਗਿਆ, ਉਹ ਸੰਸਾਰ ਭਾਵ ਸਾਗਰ ਤੋਂ ਸੁਰਤ ਬਿਰਤੀ ਕਰਕੇ ਪਾਰ ਹੋ ਗਿਆ ਹੈ। ਵਾਰ 38 ਤੇ ਪੌੜੀ 5 ਵਿੱਚ ਫਿਰ ਗੁਰਸਿੱਖ ਦਾ ਜ਼ਿਕਰ ਕਰਦਿਆਂ ਕਹਿੰਦੇ ਨੇ ਗੁਰਸਿੱਖ ਮੋਹ ਤੋਂ ਰਹਿਤ ਹੈ, ਸੰਸਾਰ ਦਾ ਕੋਈ ਮੋਹ ਉਸ ਦੇ ਉੱਤੇ ਆਪਣਾ ਅਸਰ ਨਹੀਂ ਪਾ ਸਕਦਾ। ਜਿਵੇਂ ਪਹਿਲਾਂ ਦੱਸਿਆ ਕਿ ਲੋਭ ਤੋਂ ਰਹਿਤ ਹੈ, ਹੰਕਾਰ ਤੋਂ ਰਹਿਤ ਹੈ ਗੁਰਸਿੱਖ, ਕਾਮ ਵਾਸ਼ਨਾ ਤੋਂ ਰਹਿਤ ਹੈ, ਹੁਣ ਦੱਸਦੇ ਨੇ ਮੋਹ ਤੋਂ ਵੀ ਰਹਿਤ ਹੈ। ਪਾਵਨ ਬਚਨ ਫੁਰਮਾ ਰਹੇ ਨੇ, ਪਿਓ ਪੁੱਤ ਮਾਵੜ ਧੀ ਵੜੀ ਹੋਏ ਭੈਣ ਭਰਾਵਾ, ਨਾਰ ਪਤਾਰ ਪਿਆਰ ਲੱਖ ਮਨ ਮੇਲ ਮਿਲਾਵਾ, ਸੁੰਦਰ ਮੰਦਰ ਚਿੱਤਰ ਸਾਲ ਬਾਗ ਫੁੱਲ ਸੁਹਾਵਾ, ਰਾਗ ਰੰਗ ਰਸ ਰੂਪ ਲੱਖ ਪਉ ਭੋਗ ਭੁਲਾਵਾ, ਲੱਖ ਮਾਇਆ ਲੱਖ ਮੋਹ ਮਿਣ ਹੋਏ ਮੁਦਈ ਧਾਵਾ, ਗੁਰਸਿੱਖ ਪੋਹੇ ਨਹੰਗਣੀ ਸਾਧ ਸੰਗ ਸੁਹਾਵਾ, ਗੁਰਸਿੱਖ ਪੋਹੇ ਨਹੰਗਣੀ ਸਾਧ ਸੰਗ ਸੁਹਾਵਾ। ਕਹਿਣ ਲੱਗੇ ਪਿਓ ਪੁੱਤ ਮਾਵੜ ਧੀ ਵੜੀ ਹੋਏ ਭੈਣ ਭਰਾਵਾ। ਹੁਣ ਘਰ ਦੇ ਵਿੱਚ ਪਿਓ ਹੈ, ਪੁੱਤ ਹੈ, ਮਾਂ ਹੈ, ਧੀ ਹੈ, ਭੈਣ ਨੇ, ਭਰਾ ਨੇ, ਇਹ ਸਾਰੇ ਦੇ ਸਾਰੇ ਰਿਸ਼ਤੇ ਆ। ਕਿਉਂਕਿ ਕੋਈ ਲੜਕਾ ਜਿਸ ਦਾ ਪੁੱਤਰ ਹੈ, ਬਾਪ ਹੈ ਉਸ ਦਾ, ਉਸ ਦੀ ਮਾਂ ਹੈ, ਧੀਆਂ ਆਦਿਕ ਨੇ, ਕਹਿੰਦੇ ਭੈਣ ਭਰਾ ਨੇ, ਇਹ ਸੰਸਾਰ ਦੇ ਸਾਰੇ ਰਿਸ਼ਤੇ ਨੇ ਜਿਨ੍ਹਾਂ ਵਿੱਚ ਆਮ ਸੰਸਾਰ ਜਿਹੜਾ ਇਸ ਮੋਹ ਦੇ ਵਿੱਚ ਜਕੜਿਆ, ਪਰ ਗੁਰਸਿੱਖ ਜਿਹੜਾ ਇਹ ਮੋਹ ਮਾਇਆ ਤੋਂ ਨਿਰਲੇਹ ਪਿਆ। ਫਿਰ ਕਹਿੰਦੇ ਨਾਰ ਪਤਾਰ ਪਿਆਰ ਲੱਖ ਮਨ ਮੇਲ ਮਿਲਾਵਾ, ਇਸਤਰੀ ਅਤੇ ਉਸ ਦੇ ਪਤੀ ਦਾ ਪਿਆਰ ਹੈ, ਅਜਿਹੇ ਲੱਖਾਂ ਹੀ ਮਨ ਦੇ ਮੇਲ ਮਿਲਾਪ ਹੋ ਰਹੇ ਹਨ, ਇਹਨਾਂ ਦੇ ਆਪੋ ਦੇ ਆਪੋ ਵਿੱਚ ਦੀ ਦਿਲੀ ਮਿਲਾਪ ਆ। ਮਾਂ ਹੈ, ਪਿਤਾ ਹੈ, ਧੀ ਆ, ਪੁੱਤ ਆ, ਭਰਾ ਆ, ਪਤਨੀ ਆ, ਪਤੀ ਆ, ਸਾਰਿਆਂ ਦਾ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ। ਪਰ ਕਹਿੰਦੇ ਜਿਹੜਾ ਗੁਰਸਿੱਖ ਆ, ਇਹ ਨਹੀਂ ਵੀ ਗੁਰਸਿੱਖ ਦੇ ਮਾਂ ਪਿਓ, ਭੈਣ ਭਰਾ, ਰਿਸ਼ਤੇਦਾਰ, ਪਤੀ ਪਤਨੀ ਨੇ ਉਹ ਵੀ ਵੀ ਉਹਨੇ ਸੰਸਾਰ ਤਿਆਗ ਦਿੱਤਾ ਹੈ, ਨਹੀਂ, ਰਹਿੰਦਾ ਗੁਰਸਿੱਖ ਵੀ ਸਮਾਜ ਦੇ ਵਿੱਚ ਹੀ ਆ, ਰਹਿੰਦਾ ਗੁਰਸਿੱਖ ਵੀ ਗ੍ਰਿਸ਼ਤੀ ਜੀਵਨ ਦੇ ਵਿੱਚ ਹੀ ਹੈ, ਪਰ ਸੁਰਤ ਬਿਰਤੀ ਕਰਕੇ ਇਹਦੇ ਵਿੱਚ ਖਚਤ ਨਹੀਂ ਹੁੰਦਾ। ਉਸਨੂੰ ਪਤਾ ਇਹ ਸੰਸਾਰਕ ਸੰਯੋਗ ਹੈ, ਕਿਰਤ ਕਰਨੀ ਤੇ ਕਿਰਤ ਕਰਕੇ ਪਰਿਵਾਰ ਪਾਲਣ, ਚਾਰ ਟਕੇ ਕਮਾ ਕੇ ਲਿਆਉਣੇ ਧਰਮ ਦੀ ਕਿਰਤ ਕਰਕੇ, ਤੇ ਇਹਨਾਂ ਦੇ ਵਿੱਚ ਰਹਿਣ ਤੇ ਸਮਾਜਿਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ, ਪਰ ਇਸ ਦੇ ਮੋਹ ਤੋਂ ਉੱਚੇ ਉੱਠ ਕੇ ਪਿਆਰ ਰੱਬ ਨਾਲ ਕਰਨਾ। ਸਾਚ ਨਾਮ ਮੇਰਾ ਮਨ ਲਾਗਾ, ਲੋਗਣ ਸਿਉ ਮੇਰਾ ਠਾਠਾ ਬਾਗਾ, ਇਹ ਗੁਰਸਿੱਖ ਦਾ ਜੀਵਨ ਹੈ। ਸੁੰਦਰ ਮੰਦਰ ਚਿੱਤਰ ਸਾਲ ਬਾਗ ਫੁੱਲ ਸੁਹਾਵਾ, ਬੜੇ ਸੁੰਦਰ ਮੰਦਰ ਨੇ, ਮੰਦਰ ਦਾ ਮਤਲਬ ਹੁੰਦਾ ਘਰ। ਕਹਿਣ ਲੱਗੇ ਸੁੰਦਰ ਗ੍ਰਹਿ, ਸੁੰਦਰ ਘਰ, ਚਿੱਤਰ ਸਾਲ ਅਤੇ ਤਰ੍ਹਾਂ ਤਰ੍ਹਾਂ ਦੇ ਬਾਗ ਵੀ ਨੇ, ਬੜੇ ਸ਼ੋਭਨੀਕ ਫੁੱਲ ਵੀ ਉਹਦੇ ਵਿਹੜੇ 'ਚ ਲੱਗੇ, ਭਾਵ ਬਾਗ ਬਗੀਚੇ ਵੀ ਨੇ ਗੁਰਸਿੱਖ ਦੇ ਕੋਲ, ਤਰ੍ਹਾਂ ਤਰ੍ਹਾਂ ਦੇ ਸੁੰਦਰ ਮੰਦਰ ਵੀ ਨੇ, ਭਾਵ ਰਹਿਣ ਵਾਸਤੇ ਸੋਹਣਾ ਘਰ ਵੀ ਹੈ, ਤਰ੍ਹਾਂ ਤਰ੍ਹਾਂ ਦੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ ਉਸ ਘਰ ਦੇ ਵਿੱਚ, ਰਹਿੰਦਾ ਹੈ ਘਰ 'ਚ, ਪਰ ਉਹਨੂੰ ਇਹ ਆ ਕਿ ਇਹ ਘਰ ਮੇਰਾ ਨਹੀਂ, ਧੰਨ ਗੁਰੂ ਨਾਨਕ ਦਾਤਿਆ, ਇਹ ਘਰ ਤੂੰ ਸਾਨੂੰ ਰਹਿਣ ਵਾਸਤੇ ਦਿੱਤਾ ਹੈ। ਥੋੜ੍ਹਾ ਜਿਹਾ ਫਰਕ ਸਮਝ ਲੈਣਾ। ਮੋਹ ਹੰਕਾਰ ਕੀ ਹੈ? ਇਹ ਘਰ ਮੇਰਾ ਹੈ, ਇਹ ਘਰ ਮੈਂ ਬਣਾਇਆ, ਮੈਂ ਇਸ ਘਰ ਵਿੱਚ ਰਹਿਣਾ। ਇੱਕ ਇਹ ਹੈ ਬੰਦੇ ਦੀ ਬਿਰਤੀ, ਇੱਕ ਇਹ ਹੈ ਧੰਨ ਗੁਰੂ ਨਾਨਕ ਦਾਤਾ ਸ਼ਹਿਨਸ਼ਾਹ ਜੀ, ਇਹ ਘਰ ਤੁਸੀਂ ਸਾਨੂੰ ਰਹਿਣ ਵਾਸਤੇ ਦਿੱਤਾ ਹੈ। ਤੇ ਮਾਲਕ ਕੌਣ ਹੋਇਆ ਫਿਰ ਉਹਦਾ? ਗੁਰੂ ਨਾਨਕ ਸ਼ਹਿਨਸ਼ਾਹ ਹੀ ਹੋਇਆ ਫਿਰ। ਕਿਵੇਂ ਤੁਹਾਡੇ ਅੰਦਰ ਮੋਹ ਆ ਜਾਏਗਾ, ਕਿਵੇਂ ਤੁਹਾਡੇ ਅੰਦਰ ਹੰਕਾਰ ਆ ਜਾਏਗਾ ਜੇ ਅੰਦਰੋਂ ਇਹ ਸੋਚ ਬਣ ਜਾਏ ਕਿ ਦਾਤਾ ਇਹ ਘਰ ਤੂੰ ਦਿੱਤਾ, ਤੇ ਦਿੱਤਾ ਵੀ ਤੇ ਰਹਿਣ ਵਾਸਤੇ ਹੀ ਹੈ, ਆਪਾਂ ਨਾਲ ਥੋੜੀ ਚੁੱਕ ਕੇ ਲੈ ਜਾਣਾ ਇੱਥੋਂ, ਅੰਤ ਵੇਲੇ ਮਰਨ ਵੇਲੇ ਨਾਲ ਨਹੀਂ ਜਾਣਾ। ਇਸ ਲਈ ਜਿਹੜੇ ਗੁਰਸਿੱਖ ਪਿਆਰੇ ਆ, ਸੁੰਦਰ ਘਰ ਮਹੱਲਾਂ ਚ ਵੀ ਰਹਿੰਦੇ ਹੋਣ, ਬੜੀਆਂ ਬੜੀਆਂ ਚਿੱਤਰਕਾਰੀਆਂ ਘਰ ਦੇ ਵਿੱਚ ਕੀਤੀਆਂ, ਬੜੇ ਬੜੇ ਸੁੰਦਰ ਬਾਗ ਬਗੀਚੇ ਉਹਨਾਂ ਦੇ ਪਾਸ ਨੇ, ਪਰ ਸਭ ਕਾਸੇ ਦੇ ਮੋਹ ਤੋਂ ਉੱਚੇ ਉੱਠ ਕੇ ਰਹਿੰਦੇ। ਰਾਗ ਰੰਗ ਰਸ ਰੂਪ ਲੱਖ ਕਹੁ ਭੋਗ ਭੁਲਾਵਾ, ਤਰ੍ਹਾਂ ਤਰ੍ਹਾਂ ਦੇ ਰਾਗ, ਤਰ੍ਹਾਂ ਤਰ੍ਹਾਂ ਦੇ ਰੰਗ, ਤਰ੍ਹਾਂ ਤਰ੍ਹਾਂ ਦੇ ਰਸ ਤੇ ਤਰ੍ਹਾਂ ਤਰ੍ਹਾਂ ਦੇ ਰੂਪ, ਲੱਖਾਂ ਸੰਸਾਰ ਜਗਤ ਦੇ ਵਿੱਚ ਭੋਗ ਬਿਲਾਸ ਆਦਿਕ ਹੋਣ, ਬਹੁਤ ਦੁਨੀਆ ਇਹਨਾਂ ਵਿੱਚ ਭੁੱਲੀ ਫਿਰਦੀ ਹੈ। ਪਰ ਭਾਈ ਗੁਰਦਾਸ ਜੀ ਕਹਿਣ ਲੱਗੇ, ਜਿਹੜਾ ਗੁਰਸਿੱਖ ਹੈ ਇਹਨਾਂ ਸਾਰਿਆਂ ਦੇ ਮੋਹ ਤੋਂ ਨਿਰਲੇਪ ਹੈ। ਲੱਖ ਮਾਇਆ ਲੱਖ ਮੋਹ ਮਿਲ ਹੋਏ ਮੁਦਈ ਦਾਵਾ, ਲੱਖਾਂ ਤਰ੍ਹਾਂ ਦੀ ਮਾਇਆ ਲੱਖਾਂ ਤਰ੍ਹਾਂ ਦੇ ਮੋਹ ਦੇ ਨਾਲ ਮੇਲ ਕਰਕੇ ਬੜੇ ਬੜੇ ਲੋਕ ਦਾਵੇਗੀਰ ਹੁੰਦੇ ਆ, ਦਾਵੇ ਬੰਨਦੇ ਆ, ਆਹ ਚੀਜ਼ ਮੇਰੀ ਆ, ਆਹ ਧਨ ਮੇਰਾ ਆ, ਆਹ ਘਰ ਮੇਰਾ ਆ, ਆਹ ਜ਼ਮੀਨ ਮੇਰੀ ਹੈ, ਐਸੇ ਐਸੇ ਦਾਵੇ ਬੰਨਣ ਵਾਲੇ ਮੋਹ ਦੇ ਵਿੱਚ ਜਕੜੇ ਆ। ਪਰ ਜੇ ਗੁਰਸਿੱਖ ਕੋਈ ਦਾਵਾ ਕਰਦਾ ਨਾ, ਧਨ ਦੌਲਤ ਮਾਇਆ ਤੇ ਪਦਾਰਥਾਂ ਤੇ ਨਹੀਂ, ਵੀ ਆਹ ਧਨ ਮੇਰਾ, ਆਹ ਮਾਇਆ ਮੇਰੀ, ਆਹ ਪੁੱਤ ਧੀਆਂ ਮੇਰੇ, ਆਹ ਕੁਟੰਬ ਪਰਿਵਾਰ ਮੇਰਾ, ਗੁਰਸਿੱਖ ਇਹ ਨਹੀਂ ਆਖਦਾ। ਇਹ ਦੁਨੀਆਦਾਰ ਲੋਕ ਆਖਦੇ ਨੇ। ਜਿਹੜਾ ਨਿਰੰਕਾਰ ਨਾਲ ਜੁੜਿਆ ਉਹ ਕਹਿੰਦਾ ਗੁਰੂ ਨਾਨਕ ਦਾਤਾ ਮੇਰਾ, ਬਾਜਾਂ ਵਾਲਾ ਦਾਤਾ ਦਸ਼ਮੇਸ਼ ਪਿਤਾ ਸਰਬੰਸ ਦਾਨੀ ਸਤਿਗੁਰੂ ਮੇਰਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮੇਰੇ, ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਮੇਰਾ, ਸਾਰੀ ਦੀ ਸਾਰੀ ਦੁਨੀਆ ਸੰਬੰਧੀ ਰਿਸ਼ਤੇਦਾਰ ਸਾਰਾ ਸੰਸਾਰ ਭਾਵੇਂ ਮੇਰੇ ਨਾਲ ਰੁੱਸ ਜੇ, ਮੇਰਾ ਗੁਰੂ ਮੇਰੇ ਨਾਲ ਨਾ ਰੁੱਸੇ, ਮੈਨੂੰ ਹੋਰ ਕਿਸੇ ਦੀ ਕੋਈ ਲੋੜ ਨਹੀਂ। ਮਹਾਂਪੁਰਸ਼ਾਂ ਦੇ ਕੋਲੋਂ ਅਸੀਂ ਧਾਰਨਾ ਵੀ ਸੁਣਦੇ ਰਹੇ, ਛੋਟੇ ਛੋਟੇ ਹੁੰਦੇ, ਅੱਜ ਵੀ ਕਈ ਵਾਰੀ ਪੜ੍ਹਦੇ ਨੇ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਇਹ ਪਿਆਰ ਆ, ਇਹ ਪ੍ਰੇਮ ਆ ਬਾਜਾਂ ਵਾਲੇ ਦਾਤੇ ਦਾ, ਇਹ ਪ੍ਰੀਤ ਹੈ ਗੁਰਸਿੱਖ ਦੀ ਆਪਣੇ ਗੁਰੂ ਦੇ ਚਰਨਾਂ ਨਾਲ। ਇਸ ਲਈ ਉਹ ਮੋਹ ਮਾਇਆ ਤੋਂ ਨਿਰਲੇਪ ਨੇ ਗੁਰੂ ਦੇ ਸਿੱਖ, ਗੁਰੂ ਦੇ ਚਰਨਾਂ ਨਾਲ ਪ੍ਰੀਤ ਪਾ ਲੈਂਦੇ। ਗੁਰਸਿੱਖ ਪੋਹੇ ਨਿਹੰਗਣੀ ਸਾਧ ਸੰਗ ਸੁਹਾਵਾ, ਕਹਿਣ ਲੱਗੇ ਜਿਹੜਾ ਸੰਸਾਰ ਦਾ ਮੋਹ ਹੈ, ਗੁਰਸਿੱਖਾਂ ਦੇ ਉੱਤੇ ਆਪਣਾ ਅਸਰ, ਆਪਣਾ ਬਲ, ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਕਿਉਂਕਿ ਸਾਧ ਸੰਗਤ ਵਿੱਚ ਜੁੜ ਕੇ, ਸਾਧ ਸੰਗਤ ਦਾ ਮਤਲਬ ਹੈ ਗੁਰੂ ਦੀ ਸੰਗਤ, ਆਪਣੇ ਸਤਿਗੁਰੂ ਜੀ ਦੀ ਸੰਗਤ ਵਿੱਚ ਜਿਹੜੇ ਗੁਰਸਿੱਖ ਨੇ ਉਹ ਸ਼ੋਭਦੇ ਹਨ, ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਜੁੜਨਾ ਕੀਤਾ। ਇਸ ਲਈ ਗੁਰੂ ਉਹਨਾਂ ਨੂੰ ਦੁਨੀਆਂ ਦੀ ਮੋਹ ਮਾਇਆ ਤੋਂ ਨਿਰਲੇਪ ਕਰ ਦਿੰਦਾ ਹੈ। ਦੁਨੀਆਂ ਵਿੱਚ ਜੋ ਮਰਜ਼ੀ ਹੈ, ਪਿਓ ਆ, ਪੁੱਤਰ ਆ, ਤਰ੍ਹਾਂ ਤਰ੍ਹਾਂ ਦੇ ਘਰ ਬਾਰ, ਸੁੰਦਰ ਮਹਿਲ ਮਾੜੀਆਂ ਨੇ, ਇਹ ਪਦਾਰਥਾਂ ਦਾ ਮੋਹ ਗੁਰਸਿੱਖ ਨੇ ਤਿਆਗ ਦਿੱਤਾ ਹੈ। ਇੱਕ ਸਾਧ ਸੰਗਤ ਦੇ ਵਿੱਚ ਹੀ ਉਹ ਦਿਲੋਂ ਪਿਆਰ ਕਰਕੇ ਜੁੜਿਆ ਹੋਇਆ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਤੇ ਬਚਨ ਵਰਤੇ, ਕਹਿਣ ਲੱਗੇ ਮਾਲਕ ਪ੍ਰਭੂ ਬਖਸ਼ਿਸ਼ ਕਰੀ, ਮੇਰੇ ਤੇ ਰਹਿਮਤ ਕਰ ਮੇਰੇ ਦਾਤਾ, ਕਿ ਮੇਰੇ ਪਾਸ ਭਾਵੇਂ ਮੋਤੀਆਂ ਦੇ ਸੁੰਦਰ ਮੰਦਰ ਉਸਰੇ ਹੋਣ, ਮਹੱਲ ਰਤਨਾਂ ਦੇ ਜੜੇ ਹੋਣ, ਜਿਹੜੇ ਸੁੰਦਰ ਮਹੱਲ ਆ ਇਹ ਰਤਨਾਂ ਦੇ ਨਾਲ, ਬੜੇ ਕੀਮਤੀ ਰਤਨਾਂ ਨਾਲ ਜੜੇ ਹੋਣ। ਪਰ ਮਾਲਕ ਪਰਮਾਤਮਾ ਤਰ੍ਹਾਂ ਤਰ੍ਹਾਂ ਦੀਆਂ ਅੰਦਰ ਭਾਵੇਂ ਸੁਗੰਧੀਆਂ ਤੇ ਚੰਦਨ ਦੇ ਲੇਪ ਵੀ ਕੀਤੇ ਹੋਣ, ਮੇਰੇ ਤੇ ਇੱਕ ਬਖਸ਼ਿਸ਼ ਜ਼ਰੂਰ ਕਰੀ, ਕਿਤੇ ਮੇਰਾ ਮਨ ਇਹਨਾਂ ਵਿੱਚ ਮੋਇਆ ਨਾ ਜਾਵੇ, ਕਿਤੇ ਮੇਰਾ ਮਨ ਹਿਰਦਾ ਇਹਨਾਂ ਵਿੱਚ ਗਲਤਾਨ ਹੋ ਕੇ ਮੇਰੇ ਵਾਹਿਗੁਰੂ ਕਿਤੇ ਤੈਨੂੰ ਨਾ ਭੁਲਾ ਦੇਵੇ, ਮੈਂ ਕਿਤੇ ਤੇਰੇ ਚਰਨਾਂ ਤੋਂ ਨਾ ਵਿਛੜ ਜਾਵਾਂ। ਗੁਰੂ ਦੇ ਪਿਆਰਿਆਂ ਨੇ ਐਸੀ ਅਰਦਾਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਵੀ ਕੀਤੀ ਹੈ ਕਿ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੈ ਨਾਉ। ਸੁੰਦਰ ਘਰ ਮਹੱਲ ਮੋਤੀਆਂ ਨਾਲ ਜੜੇ ਹੋਣ, ਕਸਤੂਰ ਕੁੰਗੂ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਕਸਤੂਰੀ ਦੀਆਂ ਅਗਰ ਦੀਆਂ ਚੰਦਨ ਦਾ ਲੇਪ ਕੀਤਾ ਹੋਵੇ ਵਾਹਿਗੁਰੂ ਕਿਤੇ ਮੈਨੂੰ ਆਪਣੇ ਚਰਨਾਂ ਤੋਂ ਨਾ ਵਿਛੋੜਦੀ ਇਹਨਾਂ ਵਿੱਚ ਗਲਤਾਨ ਕਰਕੇ ਮਤ ਦੇਖ ਭੁੱਲਾਂ ਵਿਸਰੈ ਮਤਾਂ ਕਿਤੇ ਮੈਂ ਇਹਨਾਂ ਵਿੱਚ ਗਲਤਾਨ ਹੋ ਕੇ ਵਾਹਿਗੁਰੂ ਤੈਨੂੰ ਭੁਲਾ ਦੇਵਾਂ ਤੇਰਾ ਚਿੱਤ ਨਾ ਆਵੇ ਨਾ ਹੋ ਮੇਰੇ ਚਿੱਤ ਵਿੱਚ ਕਿਤੇ ਤੇਰਾ ਨਾਮ ਨਾ ਵਿਸਰ ਜਾਏ ਹਰ ਬਿਨ ਜੀਓ ਜਲ ਬਲ ਜਾਓ ਕਿਉਂਕਿ ਤੇਰੇ ਤੋਂ ਬਿਨਾਂ ਮੇਰਾ ਜੀਵਨ ਜਲ ਜਾਂਦਾ ਵਾਹਿਗੁਰੂ ਸੜ ਜਾਂਦਾ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਂ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਸਾਰੇ ਦਾ ਸਾਰਾ ਕੁਝ ਵੇਖ ਲਿਆ ਵਾ ਕਿ ਗੁਰੂ ਤੋਂ ਬਿਨਾਂ ਕੋਈ ਥਾਂ ਨਹੀਂ ਨਾਮ ਸਿਮਰਨ ਤੋਂ ਬਿਨਾਂ ਕੋਈ ਟਿਕਾਣਾ ਨਹੀਂ ਉਹ ਬੰਦਿਆ ਜਿਹੜਾ ਰੱਬ ਦੀ ਦਰਗਾਹ 'ਚ ਤੇਰੀ ਬਾਂਹ ਫੜ ਸਕਦਾ ਹੋਵੇ ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਪੋਹ ਇਹਨਾਂ ਹੰਗਣੀ ਸਾਧ ਸੰਗ ਸੁਹਾਵਾ ਗੁਰਸਿੱਖਾਂ ਦੇ ਉੱਤੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਘ ਲਾਲ ਜੜਾ ਉਹ ਮੋਹਣੀ ਮੁੱਖ ਮਣੀ ਸੋਹੈ ਕਰੈ ਰੰਗ ਪਸਾਓ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਸਾਰੀ ਧਰਤੀ ਹੀਰਿਆਂ ਦੀ ਜੜੀ ਉਹ ਬੜੇ ਬੜੇ ਕੀਮਤੀ ਪਲੰਘ ਹੋਣ ਲਾਲਾਂ ਦੇ ਜੜੇ ਮੇਰੇ ਕੋਲ ਮਾਇਆ ਮਨ ਨੂੰ ਮੋਹ ਲੈਣ ਵਾਲੀ ਬੜੀ ਧਨ ਦੌਲਤ ਪੈਸਾ ਧੇਲਾ ਮੇਰੇ ਕੋਲ ਹੋਵੇ ਆਲੇ ਦੁਆਲੇ ਇਸ ਵਿੱਚ ਗਲਤਾਨ ਹੋ ਕੇ ਮਤਾਂ ਕਿਤੇ ਪ੍ਰਭੂ ਮੈਂ ਤੇਰੇ ਨਾਲੋਂ ਟੁੱਟ ਜਾਵਾਂ ਮੈਨੂੰ ਤੇਰਾ ਨਾਮ ਵਿਸਰ ਜਾਏ ਨਹੀਂ ਕਿਰਪਾ ਕਰ ਦਾਤਿਆ ਇਸ ਮੋਹ ਮਾਇਆ ਤੋਂ ਮੈਨੂੰ ਉੱਤੇ ਉਠਾ ਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖ ਉਹ ਤੇ ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਆਦਤਾਂ ਜਿਹੜੀਆਂ ਉਹਦੇ ਮੋਹ ਵਿੱਚ ਵੀ ਨਹੀਂ ਫਸਦੇ ਜਿਹੜੇ ਸਿੱਖ ਆ ਉਹ ਤੇ ਇੱਥੋਂ ਤੱਕ ਕਹਿ ਦਿੰਦੇ ਆ ਕਹਿੰਦੇ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖਿਆ ਪਾਓ ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਮੇਰੇ ਕੋਲ ਹੋਣ ਕਿਸੇ ਚੀਜ਼ ਨੂੰ ਆਖਾਂ ਮੇਰੇ ਕੋਲ ਆ ਜਾ ਚੱਲ ਕੇ ਆ ਜਾਵੇ ਮੇਰੇ ਕੋਲ ਉਹ ਸਾਹਮਣੇ ਕੁਰਸੀ ਪਈ ਟੇਬਲ ਪਿਆ ਮੇਰੇ ਕੋਲ ਇੰਨੀਆਂ ਰਿਧੀਆਂ ਸਿੱਧੀਆਂ ਹੁਣ ਮੈਂ ਉਸ ਕੁਰਸੀ ਨੂੰ ਆਖਾਂ ਮੇਰੇ ਵੱਲ ਨੂੰ ਆ ਜਾ ਕੁਰਸੀ ਖਿਸਕ ਕੇ ਮੇਰੇ ਕੋਲ ਆ ਜਾਏ ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਰਿਧੀਆਂ ਸਿੱਧੀਆਂ ਨਾਲ ਕਦੇ ਮੈਂ ਲੋਕਾਂ ਤੋਂ ਛੁੱਪ ਜਾਵਾਂ ਕਦੇ ਪ੍ਰਗਟ ਹੋ ਜਾਵਾਂ ਕਦੇ ਲੋਕਾਂ ਨੂੰ ਦਿਸਣ ਲੱਗ ਪਵਾਂ ਕਦੇ ਅਲੋਪ ਹੋ ਜਾਵਾਂ ਇੰਨੀ ਵੀ ਕਰਾਮਾਤ ਮੇਰੇ ਕੋਲ ਆ ਜੇ ਪਰ ਮਾਲਕ ਵਾਹਿਗੁਰੂ ਮੈਨੂੰ ਇਹ ਕੁਝ ਨਹੀਂ ਹੋ ਚਾਹੀਦਾ ਕਿਤੇ ਆਪਣੇ ਚਰਨਾਂ ਨਾਲੋਂ ਮੈਨੂੰ ਵਿਛੋੜ ਨਾ ਦੇਵੀ ਇਹਨਾਂ ਵਿੱਚ ਮਸਤ ਹੋ ਕੇ ਮੈਨੂੰ ਤੇਰਾ ਨਾਮ ਨਾ ਵਿਸਰ ਜਾਏ ਭਾਵ ਕੀ ਹੈ ਭਾਵੇ ਰਿਧੀਆਂ ਸਿੱਧੀਆਂ ਕਰਾਮਾਤਾਂ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਕੋਈ ਮਹਿਲ ਮਾੜੀਆਂ ਤੇ ਸੁੰਦਰ ਸੁਗੰਧੀਆਂ ਤੇ ਹੀਰੇ ਜਵਾਹਰਾਤ ਨਹੀਂ ਚਾਹੀਦੇ ਮੈਨੂੰ ਸਿਰਫ ਵਾਹਿਗੁਰੂ ਚਾਹੀਦਾ ਸਤਨਾਮ ਸ੍ਰੀ ਵਾਹਿਗੁਰੂ ਤੇਰੀ ਯਾਦ ਤੇਰਾ ਪਿਆਰ ਤੇਰੀ ਪ੍ਰੀਤ ਤੇਰਾ ਨਾਮ ਤੇਰਾ ਸਿਮਰਨ ਤੇਰਾ ਚਿੰਤਨ ਚਾਹੀਦਾ ਇੱਦਾਂ ਜਿਹੜਾ ਗੁਰਸਿੱਖ ਆ ਹੁਣ ਆਪਣੇ ਵੱਲ ਆਪਾਂ ਝਾਤ ਮਾਰੀਏ ਤੇ ਆਹ ਜਿਹੜੇ ਬਚਨ ਭਾਈ ਗੁਰਦਾਸ ਜੀ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਜਿਹੜੇ ਸ੍ਰੀ ਰਾਗ ਵਿੱਚ ਬਚਨ ਵਰਤ ਰਹੇ ਆ ਇਹਨਾਂ ਨੂੰ ਪੜ੍ਹ ਕੇ ਵੇਖੋ ਆਪਾਂ ਕਿੱਥੇ ਕਦੇ ਖਲੋਤੇ ਹਾਂ ਕਿੱਥੋਂ ਤੱਕ ਫਰਮਾਨ ਕਰਦੇ ਨੇ ਕਹਿੰਦੇ ਦੁਨੀਆਂ ਦਾ ਬਾਦਸ਼ਾਹ ਵੀ ਹੋ ਜਾਵਾਂ ਮੇਰੇ ਕੋਲ ਬੜਾ ਲਾਮ ਲਸ਼ਕਰ ਫੌਜਾਂ ਤੇ ਤਖ਼ਤ ਦੇ ਉੱਤੇ ਪੈਰ ਰੱਖ ਕੇ ਬਹਿ ਜਾਵਾਂ ਸਾਰੇ ਲੋਕ ਮੇਰਾ ਹੁਕਮ ਮੰਨਣ ਆਗਿਆ ਦਾ ਪਾਲਣ ਕਰਦੇ ਹੋਣ ਪਰ ਵਾਹਿਗੁਰੂ ਮਤਾਂ ਕਿਤੇ ਇਹਨਾਂ ਚੀਜ਼ਾਂ ਵਿੱਚ ਮਸਤ ਹੋ ਕੇ ਮੈਨੂੰ ਤੇਰਾ ਨਾਮ ਵਿਸਰ ਜਾਏ ਭਾਵ ਆਪਣੇ ਨਾਮ ਨਾਲੋਂ ਨਾ ਤੋੜੇ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਹੋ ਇਸ ਲਈ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ ਗੁਰਸਿੱਖ ਪੋਹੇ ਨਾ ਹੰਗਣੀ ਸਾਧ ਸੰਗ ਸੁਹਾਵਾ ਜਿਹੜੇ ਗੁਰਸਿੱਖ ਆ ਉਹਨਾਂ ਉੱਤੇ ਇਸ ਸੰਸਾਰ ਦਾ ਮੋਹ ਕੋਈ ਵੀ ਅਸਰ ਨਹੀਂ ਪਾ ਸਕਦਾ ਜੇ ਸਹੀ ਅਰਥਾਂ 'ਚ ਉਹਨਾਂ ਗੁਰਸਿੱਖਾਂ ਨੇ ਗੁਰੂ ਦੀ ਸਿੱਖੀ ਕਮਾਈ ਆ ਭੇਖੀ ਪਖੰਡੀ ਨਾ ਹੋਣ ਉਹਨੂੰ ਕਹਿੰਦੇ ਆ ਗੁਰਸਿੱਖ ਜਿਹੜਾ ਇਸ ਤਰ੍ਹਾਂ ਦੁਨੀਆਂ ਦੀ ਮੋਹ ਮਾਇਆ ਤੇ ਪਦਾਰਥਾਂ ਤੋਂ ਨਿਰਲੇਪ ਹੋ ਜਾਂਦਾ ਉੱਚਾ ਉੱਠ ਖਲੋਂਦਾ ਤੇ ਸੁਰਤ ਬਿਰਤੀ ਪ੍ਰਭੂ ਦੇ ਚਰਨਾਂ ਨਾਲ ਜੋੜ ਲੈਂਦਾ ਕੋਈ ਦੁਨੀਆਂ ਦਾ ਮੋਹ ਤੇ ਕੋਈ ਸੰਸਾਰ ਦਾ ਲਾਲਚ ਗੁਰਸਿੱਖ ਨੂੰ ਗੁਰੂ ਨਾਲੋਂ ਨਹੀਂ ਤੋੜ ਸਕਦਾ।